You're with SBS Radio. Find more great stories in your language at sbs.com.au.
SBS.
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 SBS Radio.
ਹਾਜ਼ਰੀਨ, ਤੁਹਾਨੂੰ ਪਤਾ ਹੋਵੇਗਾ ਕਿ ਪਿਛਲੇ ਸਾਲ ਲਗਭਗ ਨਵੰਬਰ ਦੇ ਵਿੱਚ ਅਸੀਂ ਇੱਕ ਗੱਲਬਾਤ ਤੁਹਾਨੂੰ ਸੁਣਾਈ ਸੀਗੀ ਨਵਪ੍ਰੀਤ ਕੌਰ ਜੀ ਦੇ ਨਾਲ। ਨਵਪ੍ਰੀਤ ਕੌਰ ਜੀ ਇੱਕ ਫਿਟਨੈਸ ਟ੍ਰੇਨਰ ਹੈਗੇ ਹੈ ਅਤੇ ਨਾਲ ਦੀ ਨਾਲ ਉਹ ਚੰਗੀ ਸਿਹਤ ਵਾਸਤੇ ਪੁਸਤਕਾਂ ਵਗੈਰਾ ਵੀ ਲਿਖਦੇ ਰਹਿੰਦੇ ਹੈ, ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਦੀਆਂ ਸਾਰੀਆਂ ਪੁਸਤਕਾਂ ਪੰਜਾਬੀ ਬੋਲੀ ਵਿੱਚ ਹੀ ਹੁੰਦੀਆਂ ਹੈ, ਤਾਂ ਕਿ ਜਿਹੜਾ ਪੰਜਾਬੀ ਭਾਈਚਾਰਾ ਹੈਗਾ ਕਈ ਵਾਰੀ ਬਾਹਰ ਜਾ ਕੇ ਡਿਸਕਸ ਕਰਨ ਤੋਂ ਥੋੜ੍ਹਾ ਜਿਹਾ ਘਬਰਾਉਂਦਾ ਹੈ ਜਾਂ ਆਪਣੀਆਂ ਪੁਸਤਕਾਂ ਚੰਗੀ ਤਰ੍ਹਾਂ ਸਮਝ ਨਹੀਂ ਪਾਉਂਦੇ ਜਿਹੜੇ ਸਾਡੇ ਬਜ਼ੁਰਗ ਹੈਗੇ ਆ, ਖਾਸ ਕਰਕੇ ਉਹਨਾਂ ਵਾਸਤੇ ਇਹ ਕਿਤਾਬਾਂ ਕਾਫੀ ਲਾਹੇਵੰਦ ਹੈਗੀਆਂ। ਨਵਪ੍ਰੀਤ ਜੀ ਨੇ ਨਵੰਬਰ ਦੇ ਵਿੱਚ ਇੱਕ ਬੁੱਕ ਲਾਂਚ ਕੀਤੀ ਸੀ ਅਤੇ ਨਾਲ ਹੀ ਸਾਨੂੰ ਦੱਸਿਆ ਸੀ ਕਿ ਦੂਜੀ ਕਿਤਾਬ ਦੇ ਉੱਤੇ ਉਹ ਕੰਮ ਕਰ ਰਹੇ ਹੈਗੇ ਹੈ। ਹੁਣ ਉਹਨਾਂ ਦੀ ਇਹ ਦੂਜੀ ਕਿਤਾਬ ਵੀ ਕੰਪਲੀਟ ਹੋ ਕੇ ਸਾਡੇ ਸਾਹਮਣੇ ਆ ਚੁੱਕੀ ਹੈ ਅਤੇ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਨਵਪ੍ਰੀਤ ਜੀ। ਫੋਨ 'ਤੇ ਦੱਸਣਗੇ ਕਿ ਪਹਿਲੀ ਬੁੱਕ ਨਾਲੋਂ ਦੂਜੀ ਉਹਨਾਂ ਦੀ ਜਿਹੜੀ ਬੁੱਕ ਹੈਗੀ ਆ ਕੀ ਖਾਸ ਉਹਦੇ ਵਿੱਚ ਅੰਤਰ ਹੈਗਾ ਹੈ। ਨਵਪ੍ਰੀਤ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ।
ਹਾਂਜੀ, ਸਤਿ ਸ਼੍ਰੀ ਅਕਾਲ MP ਜੀ, ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਤੁਸੀਂ ਮੈਨੂੰ ਦੁਬਾਰਾ ਯਾਦ ਕੀਤਾ।
ਤੁਸੀਂ ਬਹੁਤ ਚੰਗਾ ਕੰਮ ਕੀਤਾ ਜੀ, ਜਿਹੜਾ ਕਿ ਸਿਹਤ ਉੱਤੇ ਜਿਹੜੀ ਕਿਤਾਬ ਹੈਗੀ ਹੈ ਉਹਦੀ ਰਚਨਾ ਕੀਤੀ ਹੈ ਤੁਸੀਂ, ਇਹਦੇ ਵਾਸਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਅਤੇ
ਧੰਨਵਾਦ। ਬਹੁਤ ਬਹੁਤ
ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪਹਿਲੀ ਕਿਤਾਬ ਦੇ ਨਾਲੋਂ ਇਹ ਵਾਲੀ ਦੂਜੀ ਕਿਤਾਬ ਕਿੰਨਾ ਕੁ ਫਰਕ ਹੈਗੀ ਹੈ, ਉਹਦੇ ਵਿੱਚ ਕੀ ਤੁਸੀਂ ਟੱਚ ਕੀਤਾ ਸੀਗਾ, ਜਿਹੜਾ ਕਿ ਰਹਿ ਗਿਆ ਸੀ ਉਹ ਹੁਣ ਤੁਸੀਂ ਇਸ ਪੁਸਤਕ ਦੇ ਵਿੱਚ ਉਹਨੂੰ ਤੁਸੀਂ ਕਵਰ ਕੀਤਾ ਹੈ।
ਹਾਂਜੀ, ਪਹਿਲੀ ਕਿਤਾਬ ਜਿਹੜੀ ਮੈਂ ਲਿਖੀ ਸੀ ਪਿਛਲੇ ਸਾਲ, ਉਹ ਸੀ ਤੰਦਰੁਸਤੀ, ਖੁਰਾਕ ਅਤੇ ਕਸਰਤ, ਜਿਹਦੇ ਵਿੱਚ ਕਿ ਮੈਂ ਕੋਸ਼ਿਸ਼ ਕੀਤੀ ਸੀ ਕਿ ਮੈਂ ਦੱਸਾਂ ਕਿ ਜਿਹੜੀ ਸਾਡੀ ਹੈਲਥ ਹੈ ਉਹਦੇ ਵਿੱਚ ਖੁਰਾਕ ਅਤੇ ਕਸਰਤ ਦੀ ਇਕੁਅਲ ਇੰਪੋਰਟੈਂਸ ਹੈ ਅਤੇ ਲਾਈਫ ਦੇ ਹਰ ਫੇਜ਼ ਦੇ ਵਿੱਚ ਇਹਦੀ ਇਕੁਅਲ ਇੰਪੋਰਟੈਂਸ ਹੈ। ਇਹ ਨਹੀਂ ਕਿ ਜਿਹੜੇ ਸਿਰਫ ਯੰਗ ਲੋਕ ਨੇ ਉਹਨਾਂ ਨੂੰ ਖੁਰਾਕ ਅਤੇ ਕਸਰਤ ਦੀ ਲੋੜ ਹੈ, ਕਿਉਂਕਿ ਲਾਈਫ ਦੇ ਵਿੱਚ ਬਹੁਤ ਸਾਰੇ ਫੇਜ਼ ਆਉਂਦੇ ਹੈ, ਬਚਪਨ ਹੁੰਦਾ, ਜਵਾਨੀ ਹੁੰਦੀ, ਬੁਢਾਪਾ ਹੁੰਦਾ, ਔਰਤਾਂ ਦੀ ਲਾਈਫ ਦੇ ਵਿੱਚ ਕਾਫੀ ਸਾਰੇ ਫੇਜ਼ ਆਉਂਦੇ ਹੈ, ਜਿਵੇਂ ਪ੍ਰੈਗਨੈਂਸੀ ਵਗੈਰਾ ਹੁੰਦੀ ਹੈ, ਮੀਨੋਪੌਜ਼ ਹੁੰਦਾ, ਜਾਂ ਫਿਰ ਕਈ ਵਾਰੀ ਸਾਨੂੰ ਕਈ ਮੈਡੀਕਲ ਕੰਡੀਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ, ਜਿਵੇਂ ਡਾਇਬਟੀਜ਼ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਿਆ। ਸੋ ਕੋਈ ਵੀ ਲਾਈਫ, ਕੋਈ ਵੀ ਫੇਜ਼ ਹੋਵੇ, ਹਰ ਫੇਜ਼ ਦੇ ਵਿੱਚ ਸਾਨੂੰ ਜਿਹੜੀ ਹੈ ਖੁਰਾਕ ਅਤੇ ਕਸਰਤ ਦੀ ਇੰਪੋਰਟੈਂਸ ਨੂੰ ਨਹੀਂ ਭੁੱਲਣਾ ਚਾਹੀਦਾ। ਸੋ ਉਹ ਪਹਿਲੀ ਜਿਹੜੀ ਮੇਰੀ ਪੁਸਤਕ ਸੀਗੀ ਉਹਦੇ ਵਿੱਚ ਉਸ ਬਾਰੇ ਗੱਲ ਕੀਤੀ ਗਈ ਸੀ ਕਿ ਕਿਹੜੀ ਕਿਹੜੀ ਤਰ੍ਹਾਂ ਦੀ ਖੁਰਾਕ ਜ਼ਰੂਰੀ ਹੈ ਡਿਫਰੈਂਟ ਫੇਜ਼ਿਸ ਦੇ ਵਿੱਚ ਅਤੇ ਕਿਸ ਤਰ੍ਹਾਂ ਦੀ ਕਸਰਤ ਕਰਨੀ ਚਾਹੀਦੀ ਹੈ। ਪਲੱਸ ਉਹਦੇ ਵਿੱਚ ਮੈਂ ਥੋੜ੍ਹੀਆਂ ਜਿਹੀਆਂ ਡਿਫਰੈਂਟ ਮਸਲ ਗਰੁੱਪਸ ਜਾਂ ਜੁਆਇੰਟਸ ਦੀਆਂ ਜਿਹੜੀਆਂ ਐਕਸਰਸਾਈਜ਼ ਨੇ ਉਹ ਵੀ ਇੰਕਲੂਡ ਕੀਤੀਆਂ ਸੀਗੀਆਂ, ਉਹ ਵੀ ਉਹਦੇ ਵਿੱਚ ਇਲਾਸਟ੍ਰੇਟ ਕਰਕੇ ਦੱਸੀਆਂ ਸੀਗੀਆਂ। ਪਰ ਉਹ ਦੇਖਣ ਤੋਂ ਬਾਅਦ ਫਿਰ ਮੈਨੂੰ ਥੋੜ੍ਹਾ ਜਿਹਾ ਲੱਗਿਆ, ਕੁਛ ਮੇਰੇ ਜਿਹੜੇ ਪੜ੍ਹਨ ਵਾਲੇ ਸੀ, ਪਾਠਕ ਸੀ, ਉਹਨਾਂ ਨੇ ਮੈਨੂੰ ਪ੍ਰੇਰਿਆ, ਉਹਨਾਂ ਨੇ ਬਹੁਤ ਅੱਛੀ ਰਿਸਪੋਂਸ ਦਿੱਤੀ। ਤੇ ਇਨ ਜਨਰਲ ਵੀ ਜਦੋਂ ਵੀ ਮੈਂ ਲੋਕਾਂ ਨੂੰ ਮਿਲਦੀ, ਕਿਉਂਕਿ ਮੇਰਾ ਫੀਲਡ ਜਿਹੜਾ ਉਹ ਫਿਟਨੈਸ ਟ੍ਰੇਨਰ ਦਾ ਹੈਗਾ, ਪਰਸਨਲ ਟ੍ਰੇਨਰ ਹੈ ਮੈਂ ਕੁਆਲੀਫਾਈਡ, ਸੋ ਲੋਕਾਂ ਨਾਲ ਮੈਂ ਮਿਲਦੀ ਰਹਿੰਦੀ ਹਾਂ, ਡਿਫਰੈਂਟ ਏਜ ਗਰੁੱਪ ਦੇ ਨਾਲ, ਡਿਫਰੈਂਟ ਕੰਡੀਸ਼ਨ ਦੇ ਨਾਲ ਜਿਹੜੇ ਸਫ਼ਰ ਕਰ ਰਹੇ ਆ ਉਹਨਾਂ ਨੂੰ ਮੈਂ ਮਿਲਦੀ ਰਹਿੰਦੀ ਹਾਂ। ਅਤੇ ਇੱਕ ਮੈਨੂੰ ਬਹੁਤ ਕਾਫੀ ਕੁਛ ਸੁਣਨ ਨੂੰ ਮਿਲਦਾ ਹੈ ਕਿ ਮਿਸਅੰਡਰਸਟੈਂਡਿੰਗਸ ਬਹੁਤ ਨੇ ਲਾਈਫ ਦੇ ਵਿੱਚ, ਸਾਡੀ ਸਿਹਤ ਨੂੰ ਲੈ ਕੇ, ਫਿਟਨੈਸ ਨੂੰ ਲੈ ਕੇ ਬਹੁਤ ਸਾਰੀਆਂ ਮਿਸਕਨਸੈਪਸ਼ਨਸ ਹੈਗੀਆਂ, ਬਹੁਤ ਇਹੋ ਜਿਹੇ ਭਰਮ ਭੁਲੇਖੇ ਅਸੀਂ ਪਾਲ ਰੱਖੇ ਆ। ਇੱਕ ਤਾਂ ਇੰਟਰਨੈਟ ਬਹੁਤ ਜ਼ਿਆਦਾ ਰਿਸਪੋਂਸੀਬਲ ਹੈ, ਗੂਗਲ ਬਹੁਤ ਜ਼ਿਆਦਾ ਰਿਸਪੋਂਸੀਬਲ ਹੈ ਉਹਦੇ ਵਾਸਤੇ, ਫੇਸਬੁੱਕ ਬਹੁਤ ਜ਼ਿਆਦਾ ਰਿਸਪੋਂਸੀਬਲ ਹੈ ਉਹਦੇ ਵਾਸਤੇ, ਕਿਉਂਕਿ ਇਹੋ ਜਿਹੀਆਂ ਚੀਜ਼ਾਂ ਬਹੁਤ ਜਲਦੀ ਫੈਲਦੀਆਂ ਇਹ ਫੇਸਬੁੱਕ ਦੇ ਜ਼ਰੀਏ, ਵਟਸਐਪ ਦੇ ਜ਼ਰੀਏ। ਤੇ ਮੈਨੂੰ ਲੱਗਿਆ ਕਿ ਮੈਨੂੰ ਥੋੜ੍ਹਾ ਜਿਹਾ ਜਿਵੇਂ ਜੋ ਇਨਫੋਰਮੇਸ਼ਨ ਮੇਰੇ ਕੋਲ ਹੈ, ਮੈਂ ਕਿਉਂ ਨਾ ਉਹਨਾਂ ਨੂੰ ਸਭ ਦੇ ਨਾਲ ਸ਼ੇਅਰ ਕਰਾਂ, ਥੋੜ੍ਹਾ ਜਿਹਾ ਮੈਂ ਕੋਸ਼ਿਸ਼ ਕਰਾਂ ਕਿ ਮੈਂ ਲੋਕਾਂ ਦੇ ਜਿਹੜੇ ਭਰਮ ਭੁਲੇਖੇ ਹੈ, ਲੋਕਾਂ ਨੂੰ ਇੱਕ ਹੈਲਦੀ ਜਿਹੜਾ ਲਾਈਫ ਸਟਾਈਲ ਹੈ, ਇਨ ਜਨਰਲ ਲਾਈਫ ਸਟਾਈਲ ਜਿਹੜਾ ਹੈਲਦੀ, ਚਲੋ ਠੀਕ ਹੈ ਅਸੀਂ ਚੰਗੀ ਖੁਰਾਕ ਖਾ ਲਈ, ਅਸੀਂ ਕਸਰਤ ਕਰ ਲਈ, ਪਰ ਫਿਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹਾਂ, ਜਿਹੜੀਆਂ ਕਿ ਹੈਲਦੀ ਲਾਈਫ ਸਟਾਈਲ ਨਹੀਂ ਅਸੀਂ ਉਹਨਾਂ ਨੂੰ ਕਹਿ ਸਕਦੇ। ਉਹਦੇ ਨਾਲ ਸਾਡਾ ਚੰਗੀ ਖੁਰਾਕ ਖਾਣ ਦੇ ਬਾਵਜੂਦ, ਕਸਰਤ ਕਰਨ ਦੇ ਬਾਵਜੂਦ ਸਿਹਤ 'ਤੇ ਬਹੁਤ ਮਾੜਾ ਅਸਰ ਪੈਂਦਾ। ਸੋ ਉਸ ਉਹਨਾਂ ਚੀਜ਼ਾਂ ਨੂੰ, ਹੈਲਦੀ ਲਾਈਫ ਸਟਾਈਲ ਕੀ ਹੈ, ਕੀ ਚੀਜ਼ਾਂ ਹੈਲਦੀ ਲਾਈਫ ਸਟਾਈਲ ਦੇ ਵਿੱਚ ਹੋਣੀਆਂ ਚਾਹੀਦੀਆਂ, ਸਿਹਤਮੰਦ ਜੀਵਨ ਸ਼ੈਲੀ ਅਸੀਂ ਜਿਹਨੂੰ ਕਹਿੰਦੇ ਹਾਂ, ਉਹਦੇ ਵਿੱਚ ਅਸੀਂ ਕੀ ਕੁਛ ਸ਼ਾਮਿਲ ਕਰ ਸਕਦੇ ਹਾਂ, ਕਿਹੜੀਆਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਇਹੋ ਜਿਹੀਆਂ ਜਿਹੜੀਆਂ ਨੇ ਜਿਹੜੀਆਂ ਕਿ ਅਸੀਂ ਕਹਿ ਸਕਦੇ ਹਾਂ ਜਿਵੇਂ ਅੱਧ ਸੱਚ ਕਹਿ ਲਓ, ਜਿਹਨੂੰ ਅੱਧ ਪੱਕਿਆ ਸੱਚ ਕਹਿ ਲਓ, ਉਹ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ, ਉਹਦੀ ਰਿਐਲਿਟੀ ਕੀ ਹੈ। ਸੋ ਇਸ ਨੂੰ ਮੈਂ ਸੈਕਿੰਡ ਬੁੱਕ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦਾ ਟਾਈਟਲ ਹੈ ਸਿਹਤਮੰਦ ਜੀਵਨ ਸ਼ੈਲੀ।
ਜੀ, ਤੁਹਾਡੀ ਪਹਿਲੀ ਪੁਸਤਕ ਸੀ ਤੰਦਰੁਸਤੀ, ਖੁਰਾਕ ਅਤੇ ਕਸਰਤ, ਉਹਦੇ ਵਿੱਚ ਤੁਸੀਂ ਗਠੀਆ, ਸ਼ੂਗਰ ਰੋਗ, ਬਲੱਡ ਪ੍ਰੈਸ਼ਰ, ਕੋਲੈਸਟਰੋਲ, ਡਿਪਰੈਸ਼ਨ, ਕੈਂਸਰ ਵਗੈਰਾ ਦੇ ਜਿਹੜੇ ਰੋਗ ਸੀਗੇ ਉਹਨਾਂ ਉੱਤੇ ਕਾਫੀ ਚਾਨਣਾ ਪਾਇਆ ਸੀ। ਹੁਣ ਜਿਹੜੀ ਬੁੱਕ ਹੈਗੀ ਹੈ, ਮੈਂ ਥੋੜ੍ਹਾ ਜਿਹਾ ਉਹਨੂੰ ਬਰਾਊਜ਼ ਕੀਤਾ ਸੀਗਾ, ਉਹਦੇ ਵਿੱਚ ਤੁਸੀਂ ਲਿਖਿਆ ਕਿ ਜਿਹੜੀ ਖਬਤੀ ਖੁਰਾਕਾਂ ਤੋਂ ਬਚੋ, ਇਹ ਕਿਹੜੀਆਂ ਹੁੰਦੀਆਂ, ਜਿਵੇਂ ਮਤਲਬ ਕਿ ਫਾਸਟ ਫੂਡ ਵਗੈਰਾ ਹੁੰਦੇ ਆ?
ਨਹੀਂ ਜੀ, ਖਬਤੀ ਖੁਰਾਕਾਂ ਫੈਟ ਡਾਇਟਸ ਅੱਜ ਕੱਲ੍ਹ ਤੁਸੀਂ ਸੁਣਿਆ ਹੋਣਾ, ਇੱਕ ਤਾਂ ਬਹੁਤ ਚੱਲਣ ਹੈਗਾ, ਹਰ ਕੋਈ ਬੰਦਾ ਜਿਹੜਾ ਉਹ ਭਾਰ ਘਟਾਉਣ ਤੇ ਲੱਗਿਆ ਹੋਇਆ, ਚਾਹੇ ਭਾਰ ਜ਼ਿਆਦਾ ਹੈ, ਹਰ ਬੰਦੇ ਨੂੰ ਲੱਗਦਾ, ਖਾਸ ਕਰਕੇ ਫੀਮੇਲਸ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੈਗੀ ਹੈ, ਉਹ ਫਿਗਰ ਕੌਨਸ਼ੀਅਸ ਬਹੁਤ ਜ਼ਿਆਦਾ ਹੋ ਜਾਂਦੀ ਹੈ, ਤੇ ਇਸ ਕਰਕੇ ਸਭ ਨੂੰ ਲੱਗਦਾ ਕਿ ਮੈਨੂੰ ਬਹੁਤ ਪਤਲੇ ਹੋਣਾ ਚਾਹੀਦਾ, ਇਹਦੇ ਕਰਕੇ ਆਪਾਂ ਬਹੁਤ ਸਾਰੀਆਂ ਅੱਡ ਅੱਡ ਤਰ੍ਹਾਂ ਦੀਆਂ ਡਾਇਟਸ ਕਰ ਲੈਂਦੇ ਹਾਂ, ਜਿਵੇਂ ਇੱਕ ਤਾਂ ਖਾਣਾ ਛੱਡਤਾ, ਇੱਕ ਤਾਂ ਬਹੁਤ ਕਾਮਨ ਹੈ ਕਿ ਡਾਇਟ ਆਪਣੀ ਘਟਾ ਲਈ, ਅਸੀਂ ਬਹੁਤ ਥੋੜੀ ਖੁਰਾਕ ਲੈਣੀ ਸ਼ੁਰੂ ਕਰਤੀ, ਪਲੱਸ ਔਨ ਟੋਪ ਆਫ ਦੈਟ ਜਿਹੜੀਆਂ ਫੈਟ ਡਾਇਟਸ ਕਾਮਨ ਜਿਵੇਂ ਚੱਲਦੀਆਂ, ਹਾਈ ਪ੍ਰੋਟੀਨ ਡਾਇਟ ਕਹਿ ਲਓ, ਲੋ ਕਾਰਬੋਹਾਈਡਰੇਟ ਡਾਇਟ ਕਹਿ ਲਓ, ਜਿਹੜੀਆਂ ਕਈ ਹੈਗੀਆਂ ਪੈਲੀਓ ਡਾਇਟ ਕਹਿੰਦੇ ਆ ਉਹਨੂੰ, ਜਿਹਦੇ 'ਚ ਸਿਰਫ ਮੀਟ ਵਗੈਰਾ ਹੀ ਖਾਣਾ ਹੁੰਦਾ, ਸੋ ਗ੍ਰੇਨਸ ਨਹੀਂ ਖਾਣੇ ਹੁੰਦੇ, ਸੋ ਇਹੋ ਜਿਹੀਆਂ ਕਈ ਸਾਰੀਆਂ ਡਾਇਟਸ ਚੱਲਦੀਆਂ ਜਿਹੜੀਆਂ ਕਿ ਇਹ ਦਾਅਵਾ ਕਰਦੀਆਂ ਕਿ ਤੁਹਾਡਾ ਜਿਹੜਾ ਭਾਰ ਘੱਟ ਜਾਏਗਾ, ਜਿਵੇਂ ਹਫ਼ਤੇ ਦੇ ਵਿੱਚ 7 ਕਿਲੋ ਭਾਰ ਘੱਟ ਜਾਏਗਾ, ਜਾਂ ਬਹੁਤ ਇਹੋ ਜਿਹੇ ਕੰਪਰੋ ਇਹੋ ਜਿਹੇ ਤੁਹਾਨੂੰ ਕਿਹਨੂੰ ਕਹਿੰਦੇ ਸੁਪਨੇ ਦਿਖਾਉਂਦੇ ਆ ਤੁਹਾਡਾ, ਕਿ ਤੁਹਾਡਾ ਤਾਂ ਬਿਨਾਂ ਕੋਈ ਐਫਰਟ ਕੀਤਿਆਂ ਤੁਹਾਨੂੰ ਕੋਈ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਹੈ, ਕੋਈ ਡਾਇਟਿੰਗ ਕਰਨ ਦੀ ਲੋੜ ਨਹੀਂ ਹੈ, ਤੁਸੀਂ ਸਾਡਾ ਇਹ ਸ਼ੇਕ ਲੈ ਲਓ, ਇਹਦੇ ਨਾਲ ਤੁਹਾਡਾ ਭਾਰ ਘੱਟ ਜਾਏਗਾ, ਬਸ ਦਿਨ 'ਚ ਇੱਕ ਵਾਰੀ ਇਹ ਜਿਹੜਾ ਮੀਲ ਰਿਪਲੇਸਮੈਂਟ ਸ਼ੇਕ ਪੀਣਾ, ਇਹਦੇ ਨਾਲ ਭਾਰ ਘੱਟ ਜਾਏਗਾ। ਸੋ ਇਹੋ ਜਿਹੇ ਜਿਹੜੇ ਚੱਲਣ ਚੱਲਦੇ ਆ, ਇਹੋ ਜਿਹੀਆਂ ਜਿਹੜੀਆਂ ਐਵਰੀ ਡੇ ਤੁਸੀਂ ਕਹਿੰਦੇ ਆ ਵੀ ਆਪਾਂ ਖੁੰਭਾਂ ਵਾਂਗੂ ਇਹ ਉੱਗਦੀਆਂ ਪ੍ਰੋਡਕਟਸ ਇਹੋ ਜਿਹੇ ਜਿਹੜੇ ਰੋਜ਼ ਜਨਮ ਲੈਂਦੇ ਆ, ਕਿਉਂਕਿ ਉਹਨਾਂ ਨੂੰ ਪਤਾ, ਲੋਕਾਂ ਜਿਹੜੀਆਂ ਕਮਰਸ਼ੀਅਲ ਕੰਪਨੀਜ਼ ਹੈ ਉਹਨਾਂ ਨੂੰ ਪਤਾ ਕਿ ਲੋਕਾਂ ਦਾ ਧਿਆਨ ਹੈਗਾ ਭਾਰ ਘਟਾਉਣ ਵੱਲ, ਸੋ ਇਹ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਫੈਟ ਡਾਇਟਸ, ਜਿਹੜੀਆਂ ਕਿ ਤੁਹਾਡੇ ਤੁਹਾਨੂੰ ਸੁਪਨੇ ਦਿਖਾਉਂਦੇ ਆ ਕਿ ਤੁਹਾਡਾ ਬਿਨਾਂ ਕੋਈ ਐਫਰਟ ਕੀਤਿਆਂ ਤੁਸੀਂ ਬਸ ਇਸ ਚੀਜ਼ ਨੂੰ ਫੋਲੋ ਕਰੋ ਤੇ ਤੁਹਾਡਾ ਭਾਰ ਘੱਟ ਜਾਏਗਾ।
ਹੁਣ ਆਪਾਂ ਗੱਲ ਕਰਦੇ ਹਾਂ ਕਾਰਬੋਹਾਈਡਰੇਟਸ ਦੀ ਤੇ ਖਾਸ ਕਰਕੇ ਪ੍ਰੋਟੀਨ ਦੀ।
ਹਾਂਜੀ,
ਕਾਫੀ ਹੁੰਦਾ ਵੀ ਕਾਰਬ ਘੱਟ ਕਰੋ, ਕਾਰਬਸ ਘੱਟ ਕਰੋ, ਇੱਕ ਨਾ ਫੈਸ਼ਨ ਜਿਹਾ ਵੀ ਬਣ ਚੁੱਕਿਆ ਹੋਇਆ, ਤੇ ਪ੍ਰੋਟੀਨ, ਹਾਈ ਪ੍ਰੋਟੀਨ ਲੈਣੇ ਚਾਹੀਦੇ ਆ, ਇਹਦੇ ਬਾਰੇ ਥੋੜਾ ਦੱਸੋ ਵੀ ਕਿੱਦਾਂ ਬੈਲੈਂਸ ਬਣਾ ਸਕਦਾ, ਕਿਹੜੀ ਚੀਜ਼ਾਂ ਖਾਈਆਂ ਜਾਣ ਤੇ ਕਿਹੜੀਆਂ ਛੱਡੀਆਂ ਜਾਣ?
ਕਾਰਬੋਹਾਈਡਰੇਟ ਤੇ ਪ੍ਰੋਟੀਨ, ਇੱਕ ਬੜੀ ਸਿੰਪਲ ਜੀ ਗੱਲ ਹੈ ਕਿ ਜਿਹੜੀ ਤੁਹਾਡੀ ਡਾਇਟ ਹੋਣੀ ਚਾਹੀਦੀ ਹੈ ਨਾ, ਇਹ ਬੈਲੈਂਸ ਹੋਣੀ ਚਾਹੀਦੀ ਹੈ, ਇਹਦੇ ਵਿੱਚ ਕੋਈ ਵੀ ਚੀਜ਼ ਨਾ ਤਾਂ ਬਹੁਤ ਜ਼ਿਆਦਾ ਤੁਸੀਂ ਵੱਧ ਕੁਆਂਟਿਟੀ ਦੇ ਵਿੱਚ ਖਾਣੀ ਹੈ ਤੇ ਨਾ ਹੀ ਬਹੁਤ ਜ਼ਿਆਦਾ ਘੱਟ ਕੁਆਂਟਿਟੀ ਦੇ ਵਿੱਚ, ਇਹ ਤਾਂ ਤੁਸੀਂ ਇੱਕ ਬੈਲੈਂਸ ਬਣਾ ਕੇ ਰੱਖੋਗੇ ਫਿਰ ਤਾਂ ਤੁਹਾਡੀ ਜਿਹੜੀ ਸਿਹਤ ਬਿਲਕੁਲ ਠੀਕ ਰਹੇਗੀ। ਇੱਕ ਜਿਹੜਾ ਫੈਸ਼ਨ ਹੈ ਨਾ, ਸਭ ਤੋਂ ਪਹਿਲਾਂ ਜਦੋਂ ਲੋਕੀ ਕਹਿੰਦੇ ਆ ਕਿ ਮੇਰਾ ਭਾਰ ਬਹੁਤ ਜ਼ਿਆਦਾ, ਮੈਂ ਭਾਰ ਘਟਾਉਣਾ, ਤਾਂ ਸਾਹਮਣੇ ਜਿਹੜਾ ਉਹਨੂੰ ਸਲਾਹ ਦੇਣ ਵਾਲਾ ਹੁੰਦਾ ਸਭ ਤੋਂ ਪਹਿਲਾਂ ਇਹ ਕਹਿੰਦਾ, ਭਾਈ ਤੂੰ ਰੋਟੀ ਘਟਾ ਦੇ, ਤੂੰ ਕਾਰਬੋਹਾਈਡਰੇਟ ਘਟਾ ਦੇ, ਬ੍ਰੈਡ ਨਾ ਖਾਇਆ ਕਰ, ਜਾਂ ਜੋ ਵੀ ਚੀਜ਼ਾਂ ਦੇ ਵਿੱਚ ਕਾਰਬੋਹਾਈਡਰੇਟ ਹੈ ਉਹ ਨਾ ਖਾਓ ਤੇ ਤੁਹਾਡਾ ਭਾਰ ਘੱਟ ਜਾਏਗਾ। ਇਹ ਜਿਹੜੇ ਬਿਲਕੁਲ ਗਲਤ ਕੋਨਸੈਪਟ ਹੈਗਾ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ, ਕਿਉਂਕਿ ਕਾਰਬੋਹਾਈਡਰੇਟ ਵੀ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ। ਪ੍ਰੋਬਲਮ ਸਿਰਫ ਕਾਰਬੋਹਾਈਡਰੇਟ ਹੀ ਨਹੀਂ, ਪ੍ਰੋਬਲਮ ਹੈਗੀ ਕਿ ਅਸੀਂ ਕਿਸ ਕਿਸਮ ਦਾ ਕਾਰਬੋਹਾਈਡਰੇਟ ਖਾ ਰਹੇ ਹਾਂ। ਜੇ ਤਾਂ ਅਸੀਂ ਮੈਦਾ ਵਗੈਰਾ ਖਾਂਦੇ ਹਾਂ, ਜਿਹੜਾ ਕਾਰਬੋਹਾਈਡਰੇਟ ਡਿਫਰੈਂਟ ਤਰ੍ਹਾਂ ਦਾ ਹੁੰਦਾ, ਇੱਕ ਤਾਂ ਬਹੁਤ ਜ਼ਿਆਦਾ ਤੁਹਾਡਾ ਜਿਹੜਾ ਬੋਡੀ ਦੇ ਵਿੱਚ ਜਾ ਕੇ ਇੱਕਦਮ ਸ਼ੂਗਰ ਦੇ ਵਿੱਚ ਕਨਵਰਟ ਹੋ ਜਾਂਦਾ, ਤੁਹਾਨੂੰ ਫਾਸਟ ਜਿਹੜੀ ਹੈ ਉਹ ਤੁਹਾਨੂੰ ਐਨਰਜੀ ਦਿੰਦਾ, ਉਹ ਬਹੁਤ ਇੱਕ ਤਾਂ ਸਪਾਈਕ ਕਰਦਾ ਸ਼ੂਗਰ ਨੂੰ ਬਹੁਤ ਛੇਤੀ, ਤੇ ਫਿਰ ਛੇਤੀ ਉਹ ਜਿਹੜੀ ਸਪਾਈਕ ਹੈ ਉਹ ਬਿਲਕੁਲ ਥੱਲੇ ਡਾਊਨ ਦਾ ਹਿੱਲ ਵੀ ਚਲੀ ਜਾਂਦੀ ਹੈ। ਸੋ ਉਹ ਉਸ ਤਰ੍ਹਾਂ ਦੇ ਕਾਰਬੋਹਾਈਡਰੇਟ ਸਾਡੀ ਸਿਹਤ ਲਈ ਚੰਗੇ ਨਹੀਂ ਹੈ। ਸੋ ਕਾਰਬੋਹਾਈਡਰੇਟ ਅਸੀਂ ਜਿਹੜੇ ਖਾਣੇ ਆ, ਸਾਨੂੰ ਕੰਪਲੈਕਸ ਕਾਰਬੋਹਾਈਡਰੇਟ ਖਾਣੇ ਚਾਹੀਦੇ ਆ, ਜਿਵੇਂ ਕਿ ਅਸੀਂ ਕਹਿੰਦੇ ਹਾਂ ਸਾਬਤ ਅਨਾਜ ਜਿਹੜੇ ਆ ਉਹ ਖਾਣੇ ਚਾਹੀਦੇ, ਜਿਵੇਂ ਆਟਾ ਫੋਰ ਐਗਜ਼ਾਮਪਲ, ਆਪਣੀ ਸਭ ਤੋਂ ਜ਼ਿਆਦਾ ਜਿਹੜੀ ਲੋੜੀਂਦੀ ਚੀਜ਼ ਆ, ਆਪਾਂ ਐਵਰੀ ਡੇ ਖਾਂਦੇ ਹਾਂ, ਉਹ ਹੈਗੇ ਆ ਫੁਲਕੇ ਖਾਂਦੇ ਹਾਂ, ਆਪਾਂ ਰੋਟੀ ਖਾਂਦੇ ਹਾਂ, ਰੋਟੀ ਜਦੋਂ ਆਪਾਂ ਖਾਣੀ ਹੈ ਉਹ ਖਾਣੀ ਹੈ, ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਜਿਹੜਾ ਆਟਾ ਉਹ ਸਾਬਤ ਅਨਾਜ ਦਾ ਆਟਾ ਹੋਵੇ, ਉਹਦੇ ਤੋਂ ਛਿਲਕਾ ਨਾ ਉਤਾਰਿਆ ਹੋਵੇ। ਨੋਰਮਲੀ ਲੋਕੀ ਜਦੋਂ ਰੋਟੀ ਬਣਾਉਂਦੇ ਆ ਤਾਂ ਉਹਨੂੰ ਛਾਣ ਕੇ ਉਹਦੇ ਵਿੱਚੋਂ ਸੂੜਾ ਕੱਢ ਲੈਂਦੇ ਆ, ਉਹਦੇ ਵਿੱਚ ਜਿਹੜਾ ਛਿਲਕਾ ਹੁੰਦਾ ਉਹ ਅਸੀਂ ਕੱਢ ਕੇ ਸੁੱਟ ਦਿੰਦੇ ਹਾਂ, ਉਹੀ ਜਿਹੜੀ ਚੀਜ਼ ਹੈ ਉਹ ਸਭ ਤੋਂ ਜ਼ਿਆਦਾ ਹੈਲਦੀ ਚੀਜ਼ ਹੈ ਆਟੇ ਦੇ ਵਿੱਚ, ਜਿਹੜੀ ਕਿ ਅਸੀਂ ਸੁੱਟ ਦਿੰਦੇ ਹਾਂ ਛਾਣ ਕੇ। ਸੋ ਕੋਸ਼ਿਸ਼ ਕਰੋ ਉਹਨੂੰ ਇਨਕਲੂਡ ਕਰੋ ਆਪਣੇ, ਤੇ ਮੈਦਾ ਜਾਂ ਜਿਹੜੇ ਬੇਕਰੀ ਪ੍ਰੋਡਕਟਸ ਆ, ਖੰਡ ਜਿਹੜੀ ਹੋਈ, ਇਹਨਾਂ ਚੀਜ਼ਾਂ ਤੋਂ ਬਚੋ। ਇਹ ਜਿਹੜੇ ਮਾੜੇ ਕਾਰਬੋਹਾਈਡਰੇਟ ਦੀਆਂ ਜਿਹੜੀਆਂ ਕਿਸਮਾਂ ਨੇ, ਇਹਨਾਂ ਤੋਂ ਬਚਣਾ ਚਾਹੀਦਾ। ਪਰ ਕਾਰਬੋਹਾਈਡਰੇਟ ਨੂੰ ਬਿਲਕੁਲ ਛੱਡ ਦੇਣਾ ਆਪਣੀ ਡਾਈਟ ਦੇ ਵਿੱਚੋਂ, ਇਹ ਬਿਲਕੁਲ ਗਲਤ ਚੀਜ਼ ਹੈ
ਜੀ। ਨੁਕਸਾਨ ਵੀ ਹੋ ਸਕਦਾ ਹੈ,
ਨੁਕਸਾਨ ਇਹਦੇ ਨਾਲ ਨੁਕਸਾਨ ਵੀ, ਹਾਂਜੀ, ਕਿਉਂਕਿ ਕਾਰਬੋਹਾਈਡਰੇਟ ਜਦੋਂ ਛੱਡ ਦਾਂਗੇ, ਬਹੁਤ ਸਾਰੇ ਇਹੋ ਜਿਹੇ ਨਿਊਟ੍ਰੀਐਂਟਸ ਹੈ ਜਿਹੜੇ ਸਿਰਫ ਕਾਰਬੋਹਾਈਡਰੇਟ ਦੇ ਵਿੱਚ ਹੁੰਦੇ ਆ, ਤਾਂ ਤੁਹਾਡੀ ਬੋਡੀ ਜਿਹੜੀ ਹੈ ਉਹਨਾਂ ਨਿਊਟ੍ਰੀਐਂਟਸ ਤੋਂ ਵਾਂਝੀ ਰਹਿ ਜਾਏਗੀ। ਦੂਸਰੇ ਪਾਸੇ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਪ੍ਰੋਟੀਨ ਦੀ, ਕਿਉਂਕਿ ਜਦੋਂ ਆਪਾਂ ਕਾਰਬੋਹਾਈਡਰੇਟ ਛੱਡਦੇ ਹਾਂ ਤਾਂ ਉਹਨੂੰ ਜਿਹੜਾ ਬੈਲੈਂਸ ਕਰਨ ਵਾਸਤੇ ਅਸੀਂ ਪ੍ਰੋਟੀਨ ਦੀ ਜਿਹੜੀ ਮਾਤਰਾ ਆਪਣੀ ਡਾਈਟ ਦੇ ਵਿੱਚ ਬਹੁਤ ਜ਼ਿਆਦਾ ਵਧਾ ਲੈਂਦੇ ਹਾਂ, ਜਾਂ ਕਹਿ ਲਓ ਕਿ ਕਈ ਖੁਰਾਕਾਂ ਜਿਹੜੀਆਂ ਉਹ ਇਹੀ ਕਹਿੰਦੀਆਂ ਕਿ ਤੁਸੀਂ ਹਾਈ ਪ੍ਰੋਟੀਨ ਡਾਇਟ ਖਾਓ, ਕਈ ਇਹੋ ਜਿਹੀਆਂ ਫੈਟ ਡਾਇਟਸ ਹੈਗੀਆਂ, ਹਾਈ ਪ੍ਰੋਟੀਨ ਖਾਓ ਤੁਹਾਡੇ ਮਸਲਸ ਬਣਦੇ ਆ। ਇੱਕ ਜਿਹੜਾ ਚੱਲਣ ਇਹ ਹਾਈ ਪ੍ਰੋਟੀਨ ਵਾਲਾ ਚੱਲਿਆ, ਜਿਮਸ ਤੋਂ ਵੀ ਚੱਲਿਆ, ਅੱਜ ਕੱਲ੍ਹ ਲੋਕੀ ਜਿਮ ਦੇ ਵਿੱਚ ਜਾਂਦੇ ਆ, ਸਭ ਨੂੰ ਬੋਡੀ ਬਣਾਉਣ ਦਾ ਸ਼ੌਕ ਹੈ, ਮਸਲਸ ਕਹਿੰਦੇ ਆ ਸਾਡੇ ਹੋਣੇ ਚਾਹੀਦੇ
ਆ,
ਸਿਕਸ ਪੈਕਸ ਹੋਣੇ ਚਾਹੀਦੇ, ਫਿਲਮਾਂ ਦੇਖ ਦੇਖ ਕੇ ਬਹੁਤ ਸਾਰਾ ਇਹੋ ਜਿਹਾ ਕਾਨਸੈਪਟ ਚੱਲਿਆ ਹੋਇਆ। ਉਹਦੇ ਲਈ ਕਹਿੰਦੇ ਆ ਕਿ ਹਾਈ ਪ੍ਰੋਟੀਨ ਖਾਓ, ਪ੍ਰੋਟੀਨ ਸ਼ੇਕਸ ਵੀ ਬਹੁਤ ਤਰ੍ਹਾਂ ਦੇ ਚੱਲੇ ਹੋਏ ਆ, ਉਹ ਤੁਸੀਂ, ਉਹ ਤਾਂ ਬਿਲਕੁਲ ਹੀ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਹੀ ਨਹੀਂ ਲੈਣੇ ਚਾਹੀਦੇ, ਤੁਹਾਨੂੰ ਪ੍ਰੋਟੀਨ ਸ਼ੇਕਸ ਦੀ ਤਾਂ ਲੋੜ ਹੈ ਹੀ ਨਹੀਂ ਹੈ, ਅਨਲੈਸ ਕਿ ਤੁਸੀਂ ਕੋਈ ਕੰਪੀਟੀਸ਼ਨ ਦੀ ਗੇਮ ਖੇਡ ਰਹੇ ਹੋ, ਤੁਹਾਨੂੰ ਬਹੁਤ ਜ਼ਿਆਦਾ ਤੁਸੀਂ ਵਰਕਆਊਟ ਕਰ ਰਹੇ ਹੋ, ਫਿਰ ਤਾਂ ਹੈ, ਪਰ ਆਮ ਤੌਰ 'ਤੇ ਤੁਹਾਨੂੰ ਜਿਹੜਾ ਕੋਮਨ ਪਰਸਨ ਆ ਉਹਨੂੰ ਪ੍ਰੋਟੀਨ ਸ਼ੇਕਸ ਤਾਂ ਬਿਲਕੁਲ ਹੀ ਨਹੀਂ ਲੈਣੇ ਚਾਹੀਦੇ। ਜਦੋਂ ਆਪਾਂ ਹਾਈ ਪ੍ਰੋਟੀਨ ਡਾਇਟ ਲੈਂਦੇ ਹਾਂ ਉਹਦੇ ਤੁਹਾਡਾ ਕਿਡਨੀ 'ਤੇ ਵੀ ਅਸਰ ਹੋ ਸਕਦਾ ਉਹਦੇ ਨਾਲ, ਕਿਉਂਕਿ ਪ੍ਰੋਸੈਸ ਤਾਂ ਸਾਰਾ ਹੀ ਕਿਡਨੀ ਦੇ ਨਾਲ ਹੁੰਦਾ। ਸੋ ਇੱਕ ਬੈਲੈਂਸ ਜ਼ਰੂਰ ਬਣਾ ਕੇ ਰੱਖੋ, ਕਾਰਬੋਹਾਈਡਰੇਟ ਖਾਓ, ਪ੍ਰੋਟੀਨ ਵੀ ਖਾਓ, ਕਿਉਂਕਿ ਪ੍ਰੋਟੀਨ ਜ਼ਰੂਰੀ ਹੈ, ਇਹ ਜ਼ਰੂਰੀ ਹੈ ਕਿ ਤੁਹਾਡੇ ਮਸਲਸ ਦੇ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੈਗੀ ਹੈ, ਪਰ ਉਹ ਨੋਰਮਲ ਡਾਇਟ ਤੋਂ ਜਿੰਨਾ ਵੀ ਤੁਸੀਂ ਪ੍ਰੋਟੀਨ ਐਵਰੀ ਡੇ ਤੁਸੀਂ ਖਾਂਦੇ ਹੋ ਉਹਦੇ ਨਾਲ ਤੁਹਾਡੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ, ਤੁਹਾਨੂੰ ਕੋਈ ਓਵਰ ਦਾ ਬੋਰਡ ਜਾ ਕੇ ਪ੍ਰੋਟੀਨ ਖਾਣ ਜਾਂ ਪ੍ਰੋਟੀਨ ਸ਼ੇਕਸ ਪੀਣ ਦੀ ਕੋਈ ਜ਼ਰੂਰਤ ਨਹੀਂ ਹੈ
ਜੀ। ਜਿਵੇਂ ਕਿ ਤੁਸੀਂ ਦੱਸਿਆ ਕਿ ਹਰ ਚੀਜ਼ ਦਾ ਬਦਲਾਅ ਹੁੰਦਾ ਹੈ, ਕਾਰਬੋਹਾਈਡਰੇਟਸ ਛੱਡੋ ਨਾ, ਪਰ ਉਹਦਾ ਕੋਈ ਬਦਲਾਅ ਹੁੰਦਾ ਹੈ, ਜਿਵੇਂ ਸ਼ੂਗਰ ਹੈਗੀ ਉਹਦੀ ਥਾਂ 'ਤੇ ਗੁੜ ਵਗੈਰਾ ਖਾਇਆ ਜਾ ਸਕਦਾ,
ਹਾਂਜੀ,
ਮਿੱਠਾ ਤਾਂ ਉਹ ਵੀ ਹੁੰਦਾ। ਸਿਮੀਲਰਲੀ ਪ੍ਰੋਟੀਨ ਦੇ ਵਿੱਚ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਵਿੱਚ ਕਿ ਹਾਈ ਮਾਤਰਾ ਦੇ ਵਿੱਚ ਪ੍ਰੋਟੀਨ ਨੈਚੁਰਲ ਤਰੀਕੇ ਦੇ ਨਾਲ ਉਪਲਬਧ ਹੋਵੇ?
ਹਾਂਜੀ, ਪ੍ਰੋਟੀਨ ਦੇਖੋ ਜੀ, ਅਗਰ ਤਾਂ ਤੁਸੀਂ ਲੈਂਦੇ ਹੋ ਨੋਨ ਵੈਜੀਟੇਰੀਅਨ ਡਾਇਟ ਲੈਂਦੇ ਹੋ ਤਾਂ ਪ੍ਰੋਟੀਨ ਦਾ ਸਭ ਤੋਂ ਸੌਖਾ ਤਰੀਕਾ ਹੈਗਾ, ਤੁਸੀਂ ਆਂਡਾ ਖਾ ਸਕਦੇ ਹੋ, ਚਿਕਨ ਖਾ ਸਕਦੇ ਹੋ, ਜੇ ਤੁਸੀਂ ਰੈੱਡ ਮੀਟ ਵਗੈਰਾ ਲੈਂਦੇ ਹੋ ਤਾਂ ਤੁਸੀਂ ਉਹ ਵੀ ਖਾ ਸਕਦੇ ਹੋ। ਇਹ ਮੋਡਰੇਸ਼ਨ ਦੇ ਵਿੱਚ, ਐਵਰੀਥਿੰਗ ਇਜ਼ ਮੋਡਰੇਸ਼ਨ ਇਜ਼ ਗੁੱਡ ਫੋਰ ਹੈਲਥ, ਇਹ ਤਾਂ ਸਿੰਪਲ ਜਿਹਾ ਰੂਲ ਆ ਇਹਦਾ। ਹੁਣ ਜੇ ਤੁਸੀਂ ਚਿਕਨ ਖਾਣ ਲੱਗੇ ਤਾਂ ਮਤਲਬ ਇਹ ਨਹੀਂ ਕਿ ਤੁਸੀਂ ਬਹੁਤ ਜ਼ਿਆਦਾ ਖਾ ਲਓ, ਜਾਂ ਆਂਡੇ ਤੁਸੀਂ ਦਿਨ ਦੇ ਬਹੁਤ ਜ਼ਿਆਦਾ ਆਂਡੇ ਖਾ ਲਓ। ਸੋ ਮੋਡਰੇਸ਼ਨ ਵਿੱਚ ਥੋੜ੍ਹੀ ਮਾਤਰਾ ਦੇ ਵਿੱਚ ਲਓ। ਜੇ ਤੁਸੀਂ ਵੈਜੀਟੇਰੀਅਨ ਡਾਇਟ 'ਤੇ ਹੋ ਤਾਂ ਵੈਜੀਟੇਰੀਅਨ ਡਾਇਟ ਦੇ ਵਿੱਚ ਵੀ ਜਨਰਲੀ ਸੋਚਿਆ ਕਿਹਾ ਜਾਂਦਾ ਕਿ ਵੈਜੀਟੇਰੀਅਨ ਵਾਸਤੇ ਪ੍ਰੋਟੀਨ ਲੈਣਾ ਬਹੁਤ ਔਖਾ, ਬਟ ਵੈਜੀਟੇਰੀਅਨ ਡਾਇਟ ਦੇ ਵਿੱਚ ਵੀ ਪ੍ਰੋਟੀਨ ਦੇ ਬਹੁਤ ਚੰਗੇ ਸੋਰਸਿਸ ਹੈਗੇ ਆ, ਜਿਵੇਂ ਆਪਣੀਆਂ ਦਾਲਾਂ, ਦਾਲਾਂ ਵਨ ਆਫ ਦਾ ਬੈਸਟ ਪ੍ਰੋਟੀਨ ਸੋਰਸ ਹੈਗਾ, ਦਾਲਾਂ ਤੋਂ ਲੈ ਸਕਦੇ ਹੋ ਤੁਸੀਂ, ਆਪਣੇ ਪਨੀਰ ਤੋਂ ਪ੍ਰੋਟੀਨ ਮਿਲਦਾ ਤੁਹਾਨੂੰ, ਇਸੇ ਤਰ੍ਹਾਂ ਟੋਫੂ ਜਿਹੜਾ ਹੈਗਾ ਉਹ ਬਹੁਤ ਅੱਛਾ ਸੋਰਸ ਹੈ ਪ੍ਰੋਟੀਨ ਦਾ, ਉਹਦੇ ਤੋਂ ਲੈ ਸਕਦੇ ਹਾਂ ਅਸੀਂ ਪ੍ਰੋਟੀਨ। ਸੋ ਇਹ ਸੋਚਣਾ ਕਿ ਵੈਜੀਟੇਰੀਅਨ ਹੋਣ ਕਰਕੇ ਸਾਡੇ 'ਤੇ ਸਾਨੂੰ ਪ੍ਰੋਟੀਨ ਔਖਾ ਹੈ, ਇਹ ਗਲਤ ਜੀ ਗੱਲ ਹੈਗੀ ਹੈ, ਇਹਦੇ ਨਾਲ ਇਸ ਤਰ੍ਹਾਂ ਨਹੀਂ ਹੈ। ਵੈਜੀਟੇਰੀਅਨ ਵਾਸਤੇ ਵੀ ਪ੍ਰੋਟੀਨ ਦਾਲਾਂ, ਟੋਫੂ, ਇਹਨਾਂ ਚੀਜ਼ਾਂ ਤੋਂ ਲਿਆ ਜਾ ਸਕਦਾ ਹੈ।
ਮੈਂ ਹੁਣ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਇੰਨੀ ਵਧੀਆ ਨੌਲੇਜ ਜਿਹੜੀ ਹੈਗੀ ਹੈ, ਜਾਣਕਾਰੀ ਇੱਕ ਕਿਤਾਬ ਦੇ ਵਿੱਚ ਤੁਸੀਂ ਉਹਨੂੰ ਪੂਰਾ ਭਰ ਕੇ ਪਾ ਦਿੱਤਾ ਹੋਇਆ ਸਾਰਿਆਂ ਵਾਸਤੇ, ਪਰ ਇੱਕ ਮਨ ਦੇ ਵਿੱਚ ਆਉਂਦਾ ਕਿ ਤੁਹਾਨੂੰ ਇਹ ਜਾਣਕਾਰੀ ਕਿੱਥੋਂ ਮਿਲੀ, ਤੁਹਾਡੀ ਕੀ ਐਕਸਪਰਟੀਜ਼ ਹੈਗੀ ਹੈ, ਤੁਹਾਡੀ ਕੀ ਬੈਕਗਰਾਊਂਡ ਹੈਗੀ ਹੈ, ਉਹਦੇ ਬਾਰੇ ਥੋੜ੍ਹਾ ਦੱਸੋ ਕਿ ਤੁਹਾਡੀ ਕੁਆਲੀਫਿਕੇਸ਼ਨਸ ਵਗੈਰਾ ਕੀ ਹੈਗੀਆਂ, ਤਾਂ ਕਿ ਜਿਹੜਾ ਹੁੰਦਾ ਕਿ ਇੱਕ ਕੌਨਫੀਡੈਂਸ ਜਾਂ ਜਿਹੜਾ ਵਿਸ਼ਵਾਸ ਹੁੰਦਾ ਉਹ ਬਣ ਜਾਂਦਾ ਕਿ ਹਾਂ ਇਹ ਬੁੱਕ ਬੜੀ ਹੀ ਕਿਸੇ ਮਾਹਰ ਨੇ ਲਿਖੀ ਹੋਈ ਹੈ।
ਹਾਂਜੀ, ਮੇਰੀ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਹੈਗੀ ਹੈ, ਆਮ ਫਿਟਨੈਸ ਟ੍ਰੇਨਰ, ਪਰਸਨਲ ਟ੍ਰੇਨਰ ਜਿਹਨੂੰ ਕਹਿੰਦੇ ਆ। ਆਈ ਹੈਵ ਡਨ ਸਰਟੀਫਿਕੇਟ 4 ਇਨ ਫਿਟਨੈਸ, ਸੋ ਮੈਂ 2 ਸਰਟੀਫਿਕੇਟ ਕੀਤੇ ਹੋਏ ਆ ਫਿਟਨੈਸ ਦੇ ਵਿੱਚ, ਜਿਹਦੇ 'ਚ ਅਸੀਂ ਪੂਰੀ ਆਪਣੀ ਸਟੱਡੀ ਕਰਦੇ ਹਾਂ ਡਾਇਟ ਬਾਰੇ, ਹੈਲਦੀ ਈਟਿੰਗ ਬਾਰੇ ਅਤੇ ਐਕਸਰਸਾਈਜ਼ ਬਾਰੇ। ਸੋ ਪੂਰਾ ਮੈਂ 1 ਸਾਲ ਦਾ ਕੋਰਸ ਕੀਤਾ ਹੋਇਆ, ਜਿਹਦੇ ਤੋਂ ਬਾਅਦ ਮੈਨੂੰ, ਸੋ ਅੱਜ ਕੱਲ੍ਹ ਮੈਂ ਜਿਹੜੀ ਹੈ ਐਜ਼ ਅ ਪਰਸਨਲ ਟ੍ਰੇਨਰ ਜਿਹੜਾ ਪ੍ਰਾਈਵੇਟ ਪ੍ਰੈਕਟਿਸ ਵੀ ਕਰ ਰਹੀ ਹਾਂ। ਸੋ ਇੱਥੋਂ ਮੈਨੂੰ ਫਿਰ ਇੱਕ ਤੱਕ ਸ਼ੁਰੂ ਤੋਂ ਹੀ ਮੈਨੂੰ ਬਿਲਕੁਲ ਇੰਟਰਸਟ ਸੀਗਾ ਫਿਟਨੈਸ ਟ੍ਰੇਨਰ ਬਣਨ ਤੋਂ ਪਹਿਲਾਂ ਵੀ ਮੇਰਾ ਫੀਲਡ ਕੰਪਿਊਟਰ ਦੇ ਵਿੱਚ ਸੀ, ਆਈ ਟੀ ਦੇ ਵਿੱਚ ਸੀ, ਪਰ ਉਸ ਟਾਈਮ 'ਤੇ ਵੀ ਮੈਨੂੰ ਬਹੁਤ ਸ਼ੌਕ ਸੀਗਾ ਕਿ ਮੈਂ ਜਿਹੜੇ ਹੈਲਥ ਬਾਰੇ ਜੋ ਵੀ ਇਨਫੋਰਮੇਸ਼ਨ ਇਕੱਠੀ ਕਰਾਂ। ਸੋ ਇਹ ਜਿਹੜਾ ਸ਼ੌਕ ਜਿਹੜਾ ਸ਼ੁਰੂ ਤੋਂ ਹੀ ਹੈ ਮੈਨੂੰ ਬੁੱਕਸ ਪੜ੍ਹਨ ਦਾ, ਮੈਗਜ਼ੀਨ ਪੜ੍ਹਨ ਦਾ ਹੈਲਥ ਦੇ ਸ਼ੁਰੂ ਤੋਂ ਹੀ ਸ਼ੌਕ ਸੀ, ਪਰ ਜਦੋਂ ਲਾਈਫ ਦੇ ਵਿੱਚ ਚੇਂਜ ਕਰਨ ਦੀ ਮੈਂ ਸੋਚਿਆ, ਪ੍ਰੋਫੈਸ਼ਨ ਚੇਂਜ ਕਰਨ ਦਾ ਸੋਚਿਆ, ਸੋ ਇਸ ਕਰਕੇ ਮੈਂ ਇਸ ਫੀਲਡ ਨੂੰ ਹੀ ਚੂਜ਼ ਕੀਤਾ ਹੈਲਥ ਦੇ ਫੀਲਡ ਨੂੰ, ਤਾਂ ਕਿ ਜਿਹੜਾ ਮੇਰਾ ਸ਼ੌਕ ਹੈ ਉਹਨੂੰ ਮੈਂ ਇੱਕ ਪ੍ਰੋਫੈਸ਼ਨ ਦੇ ਵਿੱਚ ਚੇਂਜ ਕਰ ਸਕਾਂ। ਸੋ ਆਪਣੀ ਕੁਆਲੀਫਿਕੇਸ਼ਨ ਉਸ ਤੋਂ ਲਈ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਪਿਛਲੇ 2 ਸਾਲ ਤੋਂ ਮੈਂ ਇਸ ਫੀਲਡ ਦੇ ਵਿੱਚ ਐਜ਼ ਅ ਪ੍ਰੋਫੈਸ਼ਨਲ ਜਿਹੜਾ ਉਹ ਕੁਆਲੀਫਾਈਡ ਪ੍ਰੋਫੈਸ਼ਨਲ ਕੰਮ ਕਰ ਰਹੀ ਹਾਂ। ਅਤੇ ਬਸ ਉੱਥੋਂ ਫਿਰ ਹੌਲੀ ਹੌਲੀ ਜਿਵੇਂ ਬੁੱਕਸ ਲਿਖਣ ਦਾ ਵੀ ਸ਼ੌਕ ਜਾਗ ਗਿਆ, ਤਾਂ ਸੋਚਿਆ ਕਿ ਕਿਉਂ ਨਾ ਸ਼ੇਅਰ ਕੀਤਾ ਜਾਵੇ ਆਪਣੇ ਕਮਿਊਨਿਟੀ ਦੇ ਨਾਲ, ਸ਼ੇਅਰ ਕਰਨ ਦਾ ਸੋਚਿਆ। ਤਾਂ ਫਿਰ ਉਸ ਤੋਂ ਬਾਅਦ ਆਇਆ ਦਿਮਾਗ ਦੇ ਵਿੱਚ ਕਿ ਇਹ ਜਿਹੜੀਆਂ ਬੁੱਕਸ ਮੈਂ ਲਿਖਣੀਆਂ ਇਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ, ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ ਜਾਵੇ।
ਜੀ, ਮੈਂ ਇਹੀ ਪੁੱਛਣ ਵਾਲਾ ਸੀਗਾ ਕਿ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ ਪੰਜਾਬੀ ਦੇ ਵਿੱਚ ਲਿਖਣ ਵਾਸਤੇ, ਕੀ ਕੋਈ ਕਠਿਨਾਈ ਵਗੈਰਾ ਵੀ ਮਹਿਸੂਸ ਹੋਈ ਲਿਖਣ ਸਮੇਂ ਜਾਂ ਪਬਲਿਸ਼ ਕਰਨ ਸਮੇਂ?
ਨਹੀਂ ਜੀ, ਲਿਖਣ ਸਮੇਂ ਤਾਂ ਕੋਈ ਕਠਿਨਾਈ ਇੰਨੀ ਜ਼ਿਆਦਾ ਨਹੀਂ, ਸਿਰਫ ਇੰਨੀ ਕੁ ਸੀਗੀ ਕਿ ਜਦੋਂ ਆਪਾਂ ਆ ਜਾਂਦੇ ਹਾਂ, ਮਤਲਬ ਆਪਾਂ ਦੂਸਰੇ ਮੁਲਕ ਦੇ ਵਿੱਚ ਆ ਜਾਂਦੇ ਹਾਂ, ਖਾਸ ਜਿਵੇਂ ਆਪਾਂ ਆਸਟ੍ਰੇਲੀਆ ਦੇ ਵਿੱਚ ਹੈਗੇ ਹਾਂ, ਤਾਂ ਆਪਣੀ ਜਿਹੜੀ ਐਵਰੀ ਡੇ ਲੈਂਗੁਏਜ ਹੈ ਜੋ ਆਪਾਂ ਪਬਲਿਕ ਦੇ ਨਾਲ ਡੀਲ ਕਰਦੇ ਹਾਂ, ਤਾਂ ਉਹ ਇੱਕ ਲੈਂਗੁਏਜ ਇੰਗਲਿਸ਼ ਬਣ ਜਾਂਦੀ ਹੈ। ਸੋ ਮੋਸਟਲੀ ਅਸੀਂ ਇੰਗਲਿਸ਼ ਲੈਂਗੁਏਜ ਦੇ ਵਿੱਚ ਹੀ ਕਮਿਊਨੀਕੇਟ ਕਰਦੇ ਹਾਂ, ਉਹੀ ਲੈਂਗੁਏਜ ਸਾਡੀ ਲਿਖਣ ਦੀ ਲੈਂਗੁਏਜ ਹੁੰਦੀ ਹੈ। ਸੋ ਪੰਜਾਬੀ ਚਾਹੇ ਤੁਹਾਨੂੰ ਭਾਸ਼ਾ ਆਉਂਦੀ ਤਾਂ ਹੈ, ਪਰ ਜਦੋਂ ਲਿਖਣੀ ਹੁੰਦੀ ਹੈ ਤਾਂ ਥੋੜ੍ਹੀ ਜਿਹੀ ਉਹਦੇ 'ਚ ਕਠਿਨਾਈ ਆਉਂਦੀ ਹੈ, ਕਿਉਂਕਿ ਤੁਹਾਨੂੰ ਰਾਈਟ ਵਰਡਸ ਨਹੀਂ ਮਿਲਦੇ, ਕਿਉਂਕਿ ਕਾਮਨਲੀ ਅਸੀਂ ਜਿਹੜੇ ਉਹ ਵਰਡਸ ਹੈ ਜਿਹੜੇ ਉਹ ਇੰਗਲਿਸ਼ ਦੇ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹਾਂ, ਸਾਡੇ ਦਿਮਾਗ ਦੇ ਵਿੱਚੋਂ ਨਿਕਲ ਜਾਂਦਾ ਕਿ ਇਸ ਦਾ ਪੰਜਾਬੀ ਮੀਨਿੰਗ ਕੀ ਹੈ।
ਸੋ
ਇਹੋ ਜਿਹੀ ਥੋੜ੍ਹੀਆਂ ਜਿਹੀਆਂ ਮੈਨੂੰ ਕਠਿਨਾਈਆਂ ਆਈਆਂ ਕਿ ਉਹ ਸੋ ਉਸ ਵਾਸਤੇ ਗੂਗਲ ਜਿਹੜਾ ਤੁਸੀਂ ਕਹਿ ਲਓ ਕਿ ਇਸ ਟਾਈਮ 'ਤੇ ਮੇਰਾ ਬਹੁਤ ਹੈਲਪਫੁਲ ਹੋਇਆ। ਸੋ ਇਹ ਕਈ ਵਾਰੀ ਗੂਗਲ ਤੁਹਾਡੀ ਹੈਲਪ ਵੀ ਕਰ ਦਿੰਦਾ, ਪਰ ਤੁਹਾਨੂੰ ਠੀਕ ਤਰੀਕੇ ਨਾਲ ਉਹਨੂੰ ਯੂਜ਼ ਕਰਨ ਆਉਣਾ ਚਾਹੀਦਾ।
ਨਿਊਕਲੀਅਰ, ਹਾਂਜੀ ਬਿਲਕੁਲ, ਨਿਊਕਲੀਅਰ ਵਾਂਗੂ ਹੈਗਾ ਜੀ ਗੂਗਲ ਅੱਜ ਕੱਲ੍ਹ, ਇਹਦੇ ਫਾਇਦੇ ਵੀ ਹੈਗੇ, ਇਹਦੇ ਨੁਕਸਾਨ ਵੀ ਹੈਗੇ ਆ, ਵਰਤਣਾ ਕਿੱਦਾਂ ਇਹਨੂੰ,
ਨੁਕਸਾਨ ਵੀ ਹੈਗੇ ਆ। ਸੋ ਉੱਥੋਂ ਥੋੜ੍ਹੀ ਜਿਹੀ ਹੈਲਪ ਲੈ ਕੇ ਚਲੋ ਬੁੱਕ ਤਾਂ ਮੈਂ ਲਿਖ ਲਈ, ਕੋਈ ਇੰਨੀ ਪਰੇਸ਼ਾਨੀ ਨਹੀਂ। ਪਹਿਲੀ ਬੁੱਕ ਦੇ ਵਿੱਚ ਮੈਨੂੰ ਜ਼ਿਆਦਾ ਟਾਈਮ ਲੱਗਿਆ ਸੀ ਲਿਖਣ ਦੇ ਵਿੱਚ, ਅਤੇ ਦੂਸਰੀ ਦੇ ਵਿੱਚ, ਕਿਉਂਕਿ ਥੋੜ੍ਹਾ ਜਿਹਾ ਤੁਹਾਨੂੰ ਲਿਖਣਾ ਸ਼ੁਰੂ ਕਰ ਦਿੰਦੇ ਹੋ ਥੋੜ੍ਹੇ ਥੋੜ੍ਹੇ ਸਲੋ ਬਣ ਜਾਂਦਾ, ਸੋ ਦੂਸਰੀ ਦੇ ਵਿੱਚ ਮੈਨੂੰ ਕੋਈ ਖਾਸ ਪਰੇਸ਼ਾਨੀ ਇੰਨੀ ਨਹੀਂ ਆਈ।
ਕਿੰਨਾ ਕੁ ਸਮਾਂ ਲੱਗ ਗਿਆ ਸੀ ਇਹ ਸੈਕਿੰਡ ਬੁੱਕ ਨੂੰ ਲਿਖਣ ਦੇ ਵਿੱਚ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ?
ਸੈਕਿੰਡ ਬੁੱਕ ਦੇ ਵਿੱਚ ਮੈਨੂੰ ਅਰਾਊਂਡ ਮੈਂ ਇੱਕ ਟਾਰਗੇਟ ਰੱਖਿਆ ਹੋਇਆ ਸੀਗਾ ਕਿ ਮੈਂ ਇਸ ਤਰੀਕ ਤੱਕ ਇਹ ਬੁੱਕ ਫਿਨਿਸ਼ ਕਰਨੀ ਹੈ। ਸੋ ਮੈਂ ਆਪਣੇ ਆਪ ਨੂੰ ਇੱਕ 3 ਮਹੀਨੇ ਦਾ ਸਮਾਂ ਦਿੱਤਾ ਹੋਇਆ ਸੀ ਕਿ 3 ਮਹੀਨੇ ਦੇ ਵਿੱਚ ਮੈਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਬੁੱਕ ਨੂੰ ਕੰਪਲੀਟ ਕਰਨਾ, ਕਿਉਂਕਿ ਜਦੋਂ ਤੁਸੀਂ ਬੁੱਕ ਲਿਖਣ ਲੱਗ ਜਾਂਦੇ ਹੋ ਤੁਹਾਨੂੰ ਆਪਣਾ ਮੈਂਟਲੀ ਤੁਹਾਨੂੰ ਉਸ ਜ਼ੋਨ ਦੇ ਵਿੱਚ ਰਹਿਣਾ ਪੈਂਦਾ, ਤੁਹਾਨੂੰ ਉਸ ਸਾਰਾ ਸਮਾਂ ਉਸ ਬੁੱਕ ਦੇ ਬਾਰੇ ਸੋਚਣਾ ਪੈਂਦਾ। ਫੈਮਿਲੀ ਦੇ ਵਿੱਚ ਕਈ ਵਾਰੀ ਉਹ ਬਹੁਤ ਮੁਸ਼ਕਿਲ ਵੀ ਹੋ ਜਾਂਦਾ, ਕਿਉਂਕਿ ਐਜ਼ ਅ ਮਦਰ, ਐਜ਼ ਅ ਵਾਈਫ ਤੁਹਾਨੂੰ ਹੋਰ ਵੀ ਬਹੁਤ ਸਾਰੇ ਰੋਲਸ ਹੁੰਦੇ ਆ।
ਤੇ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਤੁਹਾਡੇ ਕੀ ਪਲਾਨਸ ਹੈਗੇ ਆ, ਕਿਉਂਕਿ ਇਸ ਕਮਿਊਨਿਟੀ ਵਾਸਤੇ ਕਾਫੀ ਚੰਗਾ ਉਪਰਾਲਾ ਹੈਗਾ, ਕਾਫੀ ਫਾਇਦਾ ਹੁੰਦਾ ਸਾਰਿਆਂ ਨੂੰ?
ਆਉਣ ਵਾਲੇ ਸਮੇਂ ਦੇ ਵਿੱਚ ਤੇ ਦੇਖੋ ਮੈਂ ਕਮਿਊਨਿਟੀ ਦੇ ਵਿੱਚ ਕਾਫੀ ਇਨਵੋਲਵ ਹੈਗੀ ਹਾਂ ਹੈਲਥ ਐਂਡ ਐਕਸਰਸਾਈਜ਼ ਦੇ ਬਾਰੇ। ਸੋ ਮੈਂ ਪ੍ਰੋਗਰਾਮ ਡਿਫਰੈਂਟ ਡਿਫਰੈਂਟ ਕਮਿਊਨਿਟੀ ਦੇ ਵਿੱਚ ਕਰਦੀ ਰਹਿੰਦੀ ਹਾਂ, ਸੋ ਉਹ ਮੇਰੇ ਪ੍ਰੋਫੈਸ਼ਨਲ ਤੌਰ 'ਤੇ ਉਹ ਚੱਲਦੇ ਰਹਿੰਦੇ ਆ। ਅਤੇ ਹੋ ਸਕਦਾ, ਹਾਲੇ ਤਾਂ ਮੈਂ ਕੋਈ ਪਲੈਨ ਨਹੀਂ ਕੀਤਾ ਕਿ ਮੈਂ ਕੋਈ ਹੋਰ ਬੁੱਕ ਲਿਖੂੰਗੀ, ਪਰ ਹੈ ਮੇਰੇ ਦਿਮਾਗ ਦੇ ਵਿੱਚ ਕਿ ਜ਼ਰੂਰ ਕੋਈ ਨਾ ਕੋਈ ਜਦੋਂ ਮੈਨੂੰ ਕੋਈ ਟੌਪਿਕ ਲੱਭਿਆ ਇਹੋ ਜਿਹਾ, ਕਿਉਂਕਿ ਜਦੋਂ ਮੈਂ ਪਹਿਲੀ ਬੁੱਕ ਲਿਖੀ ਸੀ ਉਦੋਂ ਮੈਨੂੰ ਨਹੀਂ ਸੀ ਇੰਨਾ ਦਿਮਾਗ ਦੇ ਵਿੱਚ ਕਿ ਮੈਂ ਦੂਸਰੀ ਬੁੱਕ ਵੀ ਲਿਖੂੰਗੀ, ਪਰ ਹੌਲੀ ਹੌਲੀ ਮੇਰੇ ਦਿਮਾਗ ਦੇ ਵਿੱਚ ਇਹ ਗੱਲਾਂ ਆਈਆਂ, ਇਹ ਜ਼ਿਹਨ ਦੇ ਵਿੱਚ ਆਇਆ ਕਿ ਨਹੀਂ ਲੋੜ ਹੈਗੀ ਹੈ ਜਿਹੜੇ ਟੌਪਿਕ ਮੈਂ ਕਵਰ ਕੀਤੇ ਆ ਦੂਸਰੀ ਬੁੱਕ ਦੇ ਵਿੱਚ, ਮੈਨੂੰ ਹੋਰ ਵੀ ਇਨਫੋਰਮੇਸ਼ਨ ਲੋਕਾਂ ਨਾਲ ਸ਼ੇਅਰ ਕਰਨ ਦੀ ਜ਼ਰੂਰਤ ਹੈ। ਸੋ ਜਦੋਂ ਬਿਲਕੁਲ ਮੇਰੇ ਦਿਮਾਗ ਦੇ ਵਿੱਚ ਇੱਕ ਕਲੀਅਰ ਆਈਡੀਆ ਆ ਗਿਆ ਤਾਂ ਮੈਂ ਦੂਸਰੀ ਬੁੱਕ ਵੀ ਲਿਖਣੀ ਸ਼ੁਰੂ ਕੀਤੀ। ਸੋ ਇਸੇ ਤਰ੍ਹਾਂ
ਹੋ ਸਕਦਾ ਕਿ
ਹੋ ਸਕਦਾ, ਕਿਉਂਕਿ ਲੋਕਾਂ ਦੇ ਨਾਲ ਮੇਰੀ ਡੀਲਿੰਗ ਹੈਗੀ ਹੈ, ਪਬਲਿਕ ਦੇ ਨਾਲ ਮੇਰੀ ਡੀਲਿੰਗ ਹੈ, ਹੈਲਥ ਫੀਲਡ ਦੇ ਵਿੱਚ ਮੇਰਾ ਕੰਮ ਹੈਗਾ। ਸੋ ਹੋ ਸਕਦਾ ਕਿ ਮੈਨੂੰ ਕੋਈ ਨਾ ਕੋਈ ਇਹੋ ਜਿਹੇ ਆਈਡੀਆ ਫਿਰ ਟ੍ਰਿਗਰ ਕਰ ਜਾਣ ਕਿ ਜਿੱਥੋਂ ਮੇਰੇ ਅਗਲੀ ਬੁੱਕ ਦਾ ਵੀ ਪਲਾਨ ਬਣ ਜਾਏ।
ਜੀ, ਗੱਲਾਂ ਦੇ ਦੌਰਾਨ ਹੀ ਮੈਨੂੰ ਖਿਆਲ ਆਇਆ ਕਿ ਤੁਸੀਂ ਕਿਹਾ ਸੀ ਕਿ ਇੱਕ ਭਾਰ ਇੱਕਦਮ ਘਟਾਉਣਾ ਵੀ ਨਹੀਂ ਚਾਹੀਦਾ।
ਹਾਂਜੀ,
ਬਾਡੀ ਐਂਡ ਮਾਸ ਇੰਡੈਕਸ, ਹੈ ਨਾ?
ਹਾਂਜੀ ਹਾਂਜੀ,
ਇਹਨੂੰ ਕਿਸ ਤਰੀਕੇ ਨਾਲ ਧਿਆਨ 'ਚ ਰੱਖਿਆ ਜਾਵੇ ਵੀ ਆਮ ਤੌਰ ਦੇ ਉੱਤੇ ਅਸੀਂ ਇਹਦੇ ਉੱਤੇ ਗੌਰ ਕਰਦੇ ਹੀ ਨਹੀਂ ਬਿਲਕੁਲ ਵੀ?
ਹਾਂਜੀ, ਬੋਡੀ ਮਾਸ ਇੰਡੈਕਸ ਜਿਹੜਾ ਹੈਗਾ ਇਹ ਬੜਾ ਇੱਕ ਵੇਗ ਜਿਹਾ ਕੋਨਸੈਪਟ ਹੈਗਾ ਸੀ। ਆਮ ਤੌਰ 'ਤੇ ਲੋਕ ਯੂਜ਼ ਕਰਦੇ ਆ ਬੋਡੀ ਮਾਸ ਇੰਡੈਕਸ ਨੂੰ, ਪਰ ਜਿਹੜਾ ਤੁਹਾਡਾ ਭਾਰ ਹੁੰਦਾ ਨਾ ਸਰੀਰ ਦਾ, ਉਹਦੇ ਦੋ ਤਰ੍ਹਾਂ ਦਾ ਭਾਰ ਹੁੰਦਾ, ਇੱਕ ਤੁਹਾਡਾ ਫੈਟ ਦਾ ਵਜ਼ਨ ਹੁੰਦਾ, ਇੱਕ ਤੁਹਾਡਾ ਮਸਲ ਦਾ ਵਜ਼ਨ ਹੁੰਦਾ। ਸੋ ਜਦੋਂ ਅਸੀਂ ਭਾਰ ਦੀ, ਸਰੀਰ ਦੇ ਭਾਰ ਦੀ ਗੱਲ ਕਰਦੇ ਹਾਂ, ਤਾਂ ਅਸੀਂ ਸਕੇਲ ਦੇ ਉੱਤੇ ਜਿਹੜੀ ਭਾਰ ਤੋਲਣ ਵਾਲੀ ਮਸ਼ੀਨ ਹੈ ਉਹਦੇ ਉੱਤੇ ਖੜੇ ਹੋ ਕੇ ਵਜ਼ਨ ਤਾਂ ਕਰ ਲੈਂਦੇ ਹਾਂ, ਪਰ ਸਾਨੂੰ ਇਹ ਨਹੀਂ ਪਤਾ ਕਿ ਉਹ ਜਿਹੜਾ ਵਜ਼ਨ ਹੈ ਉਹ ਸਾਡੇ ਸਰੀਰ ਦੇ ਅੰਦਰ ਦੀ ਫੈਟ ਦਾ ਵਜ਼ਨ ਹੈ ਜਾਂ ਸਾਡੇ ਸਰੀਰ ਦੇ ਵਿੱਚ ਜਿਹੜੇ ਮਸਲ ਹੈ ਉਹਨਾਂ ਦਾ ਵਜ਼ਨ ਹੈ, ਉਹ ਸਾਡਾ ਉਹਦੇ 'ਚ ਡਿਫਰੈਂਸ਼ੀਏਟ ਨਹੀਂ ਕਰਦੀ ਉਹ ਮਸ਼ੀਨ। ਸੋ ਅਗਰ ਅਸੀਂ ਉਹ ਸਿਰਫ ਭਾਰ ਨੂੰ ਲੈ ਕੇ ਬੋਡੀ ਮਾਸ ਇੰਡੈਕਸ ਤੋਲਦੇ ਹਾਂ, ਕਈ ਵਾਰੀ ਉਹ ਤੁਹਾਨੂੰ ਗਲਤ ਵੀ ਕਹਿ ਦਿਓ, ਮਿਸਗਾਈਡ ਵੀ ਕਰ ਸਕਦਾ ਹੈ, ਕਿਉਂਕਿ ਜਿਹੜਾ ਫੈਟ ਵਾਲਾ ਵਜ਼ਨ ਹੈ, ਜਿਹੜਾ ਫੈਟ ਸਰੀਰ ਦੇ ਵਿੱਚ ਫੈਟ ਦਾ ਵਜ਼ਨ ਹੈ, ਉਹ ਤਾਂ ਹਾਨੀਕਾਰਕ ਹੈ, ਪਰ ਅਗਰ ਉਹੀ ਵਜ਼ਨ ਤੁਹਾਡਾ ਮਸਲ ਹੈ ਤਾਂ ਉਹ ਤੁਹਾਡੇ ਲਈ ਸਿਹਤ ਲਈ ਜ਼ਿਆਦਾ ਜ਼ਰੂਰੀ ਹੈ। ਮਸਲ ਜਿਹੜੇ ਬੋਡੀ ਦੇ ਵਿੱਚ ਨਾ ਸਿਰਫ ਤੁਹਾਨੂੰ ਮਜ਼ਬੂਤੀ ਦਿੰਦੇ ਆ, ਇਹ ਤੁਹਾਡੇ ਜਿਹੜੇ ਬੋਡੀ ਦੀ ਜਿਹੜੀ ਤੁਸੀਂ ਕੈਲੋਰੀਜ਼ ਅਬਜ਼ੋਰਬ ਕਰਦੇ ਆ ਇਹਨੂੰ ਵੀ ਬਰਨ ਕਰਨ ਵਿੱਚ ਹੈਲਪ ਕਰਦੇ ਆ। ਸੋ ਜਿੰਨਾ ਤੁਹਾਡੇ ਬੋਡੀ ਦੇ ਵਿੱਚ ਮਸਲ ਜ਼ਿਆਦਾ ਹੋਣਗੇ, ਉਨਾ ਹੀ ਤੁਹਾਡੇ ਜਿੰਨਾ ਤੁਸੀਂ ਜੋ ਖਾ ਰਹੇ ਆ, ਡਾਇਟ ਖਾ ਰਹੇ ਆ, ਉਹਨੂੰ ਤੁਸੀਂ ਉਹ ਜਿਹੜੀ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰਦੇ ਆ ਮਸਲ ਤੁਹਾਡੇ ਬੋਡੀ ਦੇ ਵਿੱਚ ਬਰਨ ਕਰਨ ਦੇ ਵਿੱਚ।
ਜੀ, ਬਹੁਤ ਵਧੀਆ ਤੁਸੀਂ ਗੱਲ ਦੱਸੀ ਇਹ ਵਾਲੀ, ਕਿਉਂਕਿ ਬਹੁਤ ਜ਼ਿਆਦਾ ਮਿਸਕਨਸੈਪਸ਼ਨ ਹੈਗੀ ਇਹਦੇ ਬਾਰੇ ਵਿੱਚ।
ਹਾਂਜੀ,
ਤੇ ਤੁਹਾਡੀ ਬੁੱਕ ਦੇ ਵਿੱਚ ਜ਼ਰੂਰ ਹੀ ਡਿਟੇਲ ਦੇ ਵਿੱਚ ਦੱਸਿਆ ਹੋਏਗਾ ਇਹਦੇ ਬਾਰੇ ਵਿੱਚ। ਬਹੁਤ ਬਹੁਤ ਧੰਨਵਾਦ। ਅਤੇ ਇਹ ਬੁੱਕ ਹੁਣ ਸਾਡੇ ਜਿਹੜੇ ਸੁਣਨ ਵਾਲੇ ਹੈਗੇ ਆ, ਲਿਸਨਰਸ ਹੈਗੇ ਆ, ਉਹਨਾਂ ਤੱਕ ਕਿਵੇਂ ਉਪਲਬਧ ਹੋ ਸਕਦੀ ਹੈ?
ਹਾਂਜੀ, ਇਹ ਬੁੱਕ ਇੱਥੇ ਮੇਰੇ ਕੋਲ ਆਸਟ੍ਰੇਲੀਆ ਦੇ ਵਿੱਚ ਅਵੇਲੇਬਲ ਹੈ, ਤੇ ਜਿਹੜੇ ਵੀ ਸਰੋਤੇ ਇਸ ਬੁੱਕ ਨੂੰ ਲੈਣਾ ਚਾਹੁੰਦੇ ਆ ਉਹ ਮੈਨੂੰ ਕੰਟੈਕਟ ਕਰ ਸਕਦੇ ਆ ਮੇਰੇ ਫੋਨ ਨੰਬਰ ਤੇ। ਮੇਰਾ ਫੋਨ ਨੰਬਰ ਹੈ 04341495454। ਸੋ ਅਗਰ ਉਹ ਮੈਨੂੰ ਕਾਲ ਕਰਦੇ ਆ ਤਾਂ ਮੈਂ ਉਹਨਾਂ ਨੂੰ ਦੱਸ ਸਕਦੀ ਹਾਂ ਵੀ ਕਿਵੇਂ ਉਹ ਮੇਰੇ ਤੋਂ ਪ੍ਰਾਪਤ ਕਰ ਸਕਦੇ ਆ। ਤੇ ਅਗਰ ਇੰਡੀਆ ਦੇ ਵਿੱਚ, ਜਿਵੇਂ ਮੈਂ ਪਹਿਲਾਂ ਵੀ ਪਿਛਲੀ ਵਾਰੀ ਵੀ ਦੱਸਿਆ ਸੀ, ਮੇਰੇ ਪਬਲਿਸ਼ਰਸ ਨੇ ਜਿਹੜੇ ਫਾਰਿਸਤਾ ਫਾਊਂਡੇਸ਼ਨ, ਉਹਨਾਂ ਤੋਂ ਲੈ ਸਕਦੇ ਆ, ਉਹਨਾਂ ਨੂੰ ਕੰਟੈਕਟ ਕਰ ਸਕਦੇ ਆ ਅੰਮ੍ਰਿਤਸਰ ਦੇ ਵਿੱਚ। ਅਗੇਨ ਅਗਰ ਉਹਨਾਂ ਨੂੰ ਡੀਟੇਲਸ ਚਾਹੀਦੀਆਂ ਉਹਨਾਂ ਬਾਰੇ ਤਾਂ ਮੇਰੇ ਫੋਨ ਨੰਬਰ 'ਤੇ ਕੰਟੈਕਟ ਕਰੋ ਅਤੇ ਮੈਂ ਉਹਨਾਂ ਨੂੰ ਡੀਟੇਲਸ ਦੇ ਸਕਦੀ ਹਾਂ ਪਬਲਿਸ਼ਰ ਦੀਆਂ ਵੀ।
ਜੀ, ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਵਾਸਤੇ। ਕਾਫੀ ਅੱਜ ਕਹਿ ਸਕਦੇ ਕਿ ਸਿਹਤਮੰਦ ਗੱਲਬਾਤ ਹੋਈ ਹੈ।
ਹਾਂਜੀ,
ਧੰਨਵਾਦ ਜੀ, ਅਤੇ ਅਸੀਂ ਸ਼ੁਭ ਇੱਛਾਵਾਂ ਦਿੰਦੇ ਹਾਂ ਤੁਹਾਨੂੰ, ਆਉਣ ਵਾਲੇ ਸਮੇਂ ਦੇ ਵਿੱਚ ਕਮਿਊਨਿਟੀ ਵਾਸਤੇ ਇਸ ਤਰ੍ਹਾਂ ਹੀ ਕੰਮ ਕਰਦੇ ਰਹੋ।
ਹਾਂਜੀ, ਥੈਂਕ ਯੂ ਐਮ ਪੀ ਜੀ। ਸੋ ਮੇਰਾ ਤਾਂ ਇਹ ਹੀ, ਇਸੇ ਕਰਕੇ ਮੈਂ ਕਿਤਾਬਾਂ ਲਿਖਦੀ ਰਹਿੰਦੀ ਹਾਂ ਕਿ ਮੈਂ ਜਿੰਨੀ ਵੀ ਵੱਧ ਤੋਂ ਵੱਧ ਇਨਫੋਰਮੇਸ਼ਨ ਹੋਵੇ ਸ਼ੇਅਰ ਕਰ ਸਕਾਂ ਕਮਿਊਨਿਟੀ ਨੂੰ, ਜਿੰਨਾ ਵੀ ਮੇਰੇ ਤੋਂ ਫਾਇਦਾ। ਮੈਨੂੰ ਹੁੰਦਾ ਕਿ ਮੇਰੀ ਬੁੱਕ ਪੜ੍ਹ ਕੇ ਅਗਰ ਇੱਕ ਬੰਦੇ ਨੂੰ ਵੀ ਫਾਇਦਾ ਹੋ ਗਿਆ ਨਾ, ਤਾਂ ਮੈਂ ਆਈ ਵਿਲ ਫੀਲ ਕਿ ਮੇਰਾ ਜੋ ਮਿਸ਼ਨ ਹੈ ਉਹ ਸਕਸੈਸਫੁਲ ਹੋ ਗਿਆ।
ਜੀ, ਚੰਗਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਐਮ ਪੀ ਜੀ।
SBS Radio.
Tell us what you think. Like us on Facebook or follow us on Twitter.